मेरा वैद गुरु गोविंदा, हर हर नाम हर हर नाम अवखद मुख देवे, हर हर नाम खुद मुख दे कांटे जम की फंदा, हर हर नाम अवखद मुख देवे, हर हर नाम अवखद मुख देवे कांटे जम की फंदा। मेरा वैद गुरु गोविंदा, मेरा वैद गुरु गोविंदा, मेरा वैद गुरु, मेरा वैद गुरु गोविंदा, मेरा वैद गुरु गोविंदा। जन्म जन्म के दुख निवारे, जन्म जन्म के दुख निवारे, सूखा मन साधारे, सूखा मन सधारे, दर्शन भेटत होत निहाला, दर्शन भेटत होत निहाला, हर का नाम विचारे, हर का नाम विचारे, मेरा वैद गुरु गोविंदा, मेरा वैद गुरु, मेरा वैद गुरु, मेरा वैद गुरु गोविंदा। सुख मन साधारे मेरा वैद गुरु गोविंद हर घर नाम अवखद मुख देवे अवखद तेरो नाम दयाल नाम अवखद जेरी दहितावे नाम अवखद जेरी दहितावे ताहे रोग सुपने नहीं आवे ताहे रोग सुपने नहीं आवे नाम अवखद सब घट है भाई नाम अवखद सब घट है भाई गुरपूरे बिन विध ना बनाई गुरपूरे बिन मेरा वैद गुरु गोविंदा सतगुर गुणी निधान है सतगुर गुणी निधान है गुण कर बख्शे अवगुण यारे सतगुर पूरा वैद है सतगुर पूरा वैद है पंजे रोग असाध निवारे सतगुर पूरा वैद हौ मेरो मनुख को दीन हौ में दीर्घ रोग है मनुख को दीन बड़ा रोग दीर्घ रोग दीर्घ जन्म नूं वड्डे जन्म नूं दे दित्ता रोगां विच्चों वड्डा रोग हौमी ते जन्मां विच्चों वड्डा जन्म मनुख हौमी रोग मनुख को दीन काम रोग मैगल बस लीन काम रोग मैगल बस लीन दृष्ट रोग पचमुए पतंगा दृष्ट रोग पचमुए पतंगा नाद रोग ख
ਖੱਪ ਗਏ ਕੁਰੰਗਾ ਜੋ ਜੋ ਦਿਸੇ ਜੋ ਜੋ ਦਿਸੇ ਸੋ ਸੋ ਰੋਗੀ ਜੋ ਜੋ ਦਿਸੇ ਸੋ ਸੋ ਰੋਗੀ ਬਾਬਾ ਦੇਖੇ ਧਿਆਨ ਧਾਰ ਜੋ ਜੋ ਦਿਸੇ ਸੋ ਸੋ ਰੋਗੀ ਰੋਗੇ ਮਰਤਾ ਰੋਗੇ ਜਨਮੇ ਹਉਮੈ ਧੀਰਗ ਰੋਗ ਹੈ ਹਉਮੈ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਉਮੈ ਕਿੱਥੋਂ ਉਪਜੈ ਮਾਨਖ ਕੋ ਦੀਨਾ ਪੁੱਛਦਾ ਫਿਰਦਾ ਜਿਹੜਾ ਰੋਗੀ ਹੋਵੇ ਨਾ ਉਹਨੂੰ ਚੈਨ ਨਹੀਂ ਆਉਂਦੀ ਗੁਰੂ ਨੇ ਬਾਣੀ ਵਿੱਚ ਆਖਿਆ ਰੋਗ ਬੰਦ ਰਹਿਣ ਰਤੀ ਨਾ ਪਾਵੇ ਇੱਕ ਪਲ ਭਰ ਲਈ ਉਸਨੂੰ ਚੈਨ ਨਹੀਂ ਆਉਂਦੇ ਪੁੱਛਦਾ ਫਿਰਦਾ ਕੋਈ ਐਸਾ ਡਾਕਟਰ ਦੱਸੋ ਕੋਈ ਐਸਾ ਵੈਦ ਦੱਸੋ ਜਿੱਥੋਂ ਰੋਗ ਮਿਟ ਜਾਏ ਪਰ ਇੱਕ ਖਿਆਲ ਕਰਿਓ ਉਦੋਂ ਪੁੱਛਦਾ ਜਦੋਂ ਉਹਨੂੰ ਆਪਣੇ ਰੋਗ ਦੀ ਪੀੜਾ ਦਾ ਅਹਿਸਾਸ ਹੋ ਜਾਏ ਜਦੋਂ ਉਸਨੂੰ ਦਰਦ ਪ੍ਰਤੀਤ ਹੋਣ ਲੱਗ ਪਏ ਉਦੋਂ ਪੁੱਛਦਾ ਹੈ ਰੋਗੀ ਦੇ ਹਾਏ ਹਾਏ ਦੀ ਆਵਾਜ਼ ਜਿਹੜੀ ਹੈ ਨਾ ਉਹ ਸਾਬਤ ਕਰਦੀ ਹੈ ਇਹਨੂੰ ਕੋਈ ਪੀੜਾ ਸਤਾ ਰਹੀ ਹੈ ਤੇ ਕਈ ਵਾਰ ਐਸੀਆਂ ਨਸ਼ੇ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਨੇ ਐਸੀ ਦਵਾਈ ਦੇ ਦਿੱਤੀ ਜਾਂਦੀ ਐਸਾ ਪੇਨ ਕਿਲਰ ਦੇ ਦਿੱਤਾ ਜਾਂਦਾ ਜਿਹਦੇ ਨਾਲ ਹਾਏ ਹਾਏ ਬੰਦ ਹੋ ਜਾਂਦੀ ਹਾਏ ਹਾਏ ਬੰਦ ਹੋਣ ਨਾਲ ਲੋਕ ਸਮਝਦੇ ਨੇ ਇਹ ਅਰੋਗ ਹੋ ਗਏ ਉਹ ਤਾਂ ਆਰਜ਼ੀ ਹੈ ਨਸ਼ੇ ਦੀ ਗੋਲੀਆਂ ਨਾਲ ਰੋਗ ਨਹੀਂ ਚਲੇ ਜਾਂਦੇ ਬਲਕਿ ਕਈ ਵਾਰ ਨਸ਼ੇ ਦੀਆਂ ਗੋਲੀਆਂ ਨਾਲ ਮਨੁੱਖ ਇੰਨਾ ਚੈਨ ਵਿੱਚ ਆ ਜਾਂਦਾ ਉਹ ਹਾਏ ਹਾਏ ਕਰਨੀ ਬੰਦ ਕਰ ਦਿੰਦਾ ਲੋਕਾਂ ਕੋਲੋਂ ਰੋਗ ਦੀ ਸ਼ਫਾ ਪੁੱਛਦਾ ਨਹੀਂ ਰੋਗ ਵੱਧਦਾ ਚਲਾ ਜਾਂਦਾ ਹੈ ਹਰ ਚੀਜ਼ ਦਾ ਉਪਰਾਲਾ ਤਾਂ ਉਹਦੀ ਪੀੜਾ ਹੈ ਨਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਰੋਗੇ ਮਰਤਾ ਰੋਗੇ ਜਨਮੇ ਰੋਗੇ ਫਿਰ ਫਿਰ ਜੋਨੀ ਭਰਮੇ ਰੋਗੇ ਫਿਰ ਫਿਰ ਜੋਨੀ ਭਰਮੇ ਰੋਗ ਬੰਦ ਰਹਿਣ ਰਤੀ ਨ ਪਾਵੇ ਰੋਗ ਬੰਦ ਰਹਿਣ ਰਤੀ ਨਾ ਪਾਵੇ ਤੇ ਜਵਾਬ ਕੀ ਸੀ ਬਿਨ ਸਤਿਗੁਰ ਬਿਨ ਸਤਿਗੁਰ ਰੋਗ ਕਦੇ ਨਾ ਜਾਵੇ
ਸਤਿਗੁਰ ਰੋਗ ਕਦੇ ਨ ਜਾਵੇ, ਜੋ ਜੋ ਦਿਸੈ ਸੋ ਸੋ ਰੋਗੀ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਬੇ ਬਹੁਤ ਬੇਕਾਰ, ਜੇ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ। ਬਿਨ ਸਤਿਗੁਰ ਰੋਗ ਕਤੇ ਨ ਜਾਵੇ, ਜੇ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ। ਬਿਲ ਲਾਏ ਜਿਉ ਪੱਕਾ ਰੋਗੀ। ਜੋ ਜੋ ਦਿਸੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਮੇਰਾ ਵੈਦ ਗੁਰੂ ਗੋਬਿੰਦਾ। ਤੇ ਐਸਾ ਤੇ ਨਹੀਂ ਨਾ ਹੋ ਸਕਦਾ ਕਿ ਵੈਦ ਵੀ ਰੋਗੀ ਹੋਵੇ, ਤੇ ਜੇ ਵੈਦ ਵੀ ਰੋਗੀ ਹੋਵੇ ਉਹਦੇ ਕੋਲੋਂ ਭਰੋਸੇ ਨਾਲ ਇਲਾਜ ਕੌਣ ਕਰਾਏ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਅੰਧੇ ਕੇ ਰਾਹ ਦੱਸੀਐ, ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਜਿਹੜਾ ਆਪ ਰਾਹ ਨਹੀਂ ਜਾਣਦਾ ਉਹਦੇ ਕੋਲੋਂ ਰਾਹ ਪੁੱਛਣਾ ਬੇਅਰਥ ਹੈ। ਜਿਹੜਾ ਜਿਸ ਦਾ ਆਪਣਾ ਤਨ ਦਾ ਰੋਮ ਰੋਮ ਰੋਗ ਨਾਲ ਗ੍ਰਸਿਆ ਹੋਇਆ ਹੈ, ਉਹ ਵੈਦ ਤੇ ਨਹੀਂ ਨਾ ਹੋ ਸਕਦਾ। ਬਲਕਿ ਮੈਂ ਸੋਚ ਰਿਹਾ ਸਾਂ, ਇੱਕ ਖਿਆਲ ਕਰਿਓ, ਦੁਨੀਆਂ ਦੇ ਲੋਕ ਆਖਦੇ ਨੇ ਰੋਗੀ ਕੋਲੋਂ ਰੋਗ ਲੱਗਦੇ ਨੇ, ਬਲਕਿ ਛੂਤ ਦੇ ਰੋਗੀਆਂ ਕੋਲੋਂ ਤਾਂ ਲੋਕ ਜ਼ਿਆਦਾ ਪਰਹੇਜ਼ ਕਰਦੇ ਨੇ, ਨਫ਼ਰਤ ਕਰਦੇ ਨੇ। ਰੋਗੀ ਕੋਲੋਂ ਰੋਗ ਲੱਗ ਜਾਂਦੇ ਨੇ। ਇਸੇ ਲਈ ਤੁਸੀਂ ਦੇਖਦੇ ਹੋ ਡਾਕਟਰ ਜਿਹੜੇ ਨੇ ਹਰ ਰੋਗੀ ਨੂੰ ਟੈਸਟ ਕਰਨ ਤੋਂ ਬਾਅਦ ਹੱਥ ਧੋਂਦੇ ਨੇ ਡਿਟੋਲ ਨਾਲ, ਕਿਸੇ ਐਂਟੀਬੈਕਟੀਰੀਆ ਸੋਪ ਨਾਲ। ਕਿਉਂ? ਕਿਉਂਕਿ ਰੋਗੀ ਦੀ ਛੋਹ ਨਾਲ ਰੋਗ ਲੱਗ ਜਾਂਦਾ ਹੈ। ਗੱਲ ਠੀਕ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਡਾਕਟਰ ਦਾ ਗੁਜ਼ਾਰਾ ਵੀ ਨਹੀਂ ਰੋਗੀ ਦੇ ਕੋਲ ਨਾ ਜਾਏ, ਡਾਕਟਰ ਕਾਹਦਾ। ਜੇ ਰੋਗੀ ਕੋਲੋਂ ਪਰਹੇਜ਼ ਕਰੇ ਵੈਦ ਕਾਹਦਾ। ਗੁਰਮਤਿ ਦੁਨੀਆਂ ਵਿੱਚ ਵੀ ਐਸਾ ਹੀ ਹੈ, ਡਿਊਟੀਆਂ ਨੇ, ਫਰਜ਼ ਨੇ। ਹੁਣ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਆਖ ਰਹੀ ਹੈ, ਸਾਕਤ ਸੰਗ ਨਾ ਕੀਜੀਏ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਸਾਕਤ ਦੀ ਸੰਗਤ ਨਾ ਕਰੇ, ਛੂਤ ਦਾ ਰੋਗੀ ਹੈ, ਅਸਾਧ ਰੋਗੀ ਹੈ।
ਉਹਦੇ ਤੋਂ ਦੂਰ ਰਹੀ। ਮਨ ਨੂੰ ਕਾਲਾ ਬਰਤਨ ਹੈ, ਉਹਦੀ ਛੋਹ ਨਾਲ ਉਹਦੀ ਸੰਗਤ ਨਾਲ ਦਾਗੀ ਹੋ ਜਾਏਗਾ। ਲਓ ਦੋਨੋਂ ਪੱਖ ਜ਼ਰਾ ਵਿਚਾਰਨੇ ਨੇ, ਇਹ ਵੀ ਬਾਣੀ ਦਾ ਹੀ ਫੈਸਲਾ ਹੈ। ਗੁਰਬਾਣੀ ਵਿੱਚ ਇਹ ਇਸ ਗੱਲ ਨੂੰ ਦ੍ਰਿੜ ਕਰਾਇਆ ਗਿਆ।
ਸਾਕਤ ਸੰਗ ਨਾ ਕੀਜੇ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ, ਤਾਂ ਕਿਛ ਲਾਗੇ ਦਾਗ, ਜੋ ਜੈਸੀ ਸੰਗਤ ਕਰੇ। ਜੋ ਜੈਸੀ ਸੰਗਤ ਕਰੇ, ਸੋ ਤੈ ਸੋ ਫਲ ਖਾਏ।
ਖਿਆਲ ਬੜਾ ਖੂਬਸੂਰਤ ਹੈ। ਕਿਸੇ ਮਨਮੁੱਖ ਦੀ ਸੰਗਤ ਨਾ ਕਰ, ਕਿਸੇ ਨਾਸਤਿਕ ਦੀ ਸੰਗਤ ਵਿੱਚ ਨਾ ਬਈ। ਛੂਤ ਦਾ ਰੋਗੀ ਹੈ, ਰੋਗੀ ਹੋ ਜਾਏਗਾ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ,
ਮਨਮੁੱਖ ਸਿਓ ਕਰ ਦੋਸਤੀ, ਮਨਮੁੱਖ ਸਿਓ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ।
ਉਹ ਮਿੱਤਰਾ, ਮਨਮੁੱਖ ਦੀ ਦੋਸਤੀ ਵਿੱਚੋਂ ਸੁਖ ਭਾਲਣਾ ਹੈ, ਪੁੱਛਣਾ ਕਿਤੋਂ ਸੁਖ ਮਿਲ ਜਾਏ, ਤੇ ਦੋਸਤੀ ਮਨਮੁੱਖ ਨਾਲ ਕਰਨਾ, ਉਹ ਤੇ ਛੂਤ ਤਾਂ ਰੋਗੀ ਹੈ, ਤੇ ਉਹਦੀ ਸੰਗਤ ਕਰਕੇ ਉਹਦੇ ਕੋਲ ਬਹਿ ਕੇ ਤੈਨੂੰ ਰੋਗ ਲੱਗ ਜਾਏਗਾ, ਜਿਹਦੀ ਪੀੜਾ ਤੈਨੂੰ ਬੇਚੈਨ ਕਰ ਦੇਵੇਗੀ, ਨਾ ਦਿਨੇ ਚੈਨ ਆਵੇਗੀ ਨਾ ਰਾਤ ਆਏਗੀ। ਫਿਰ ਖਿਆਲ ਕਰੀ, ਪਾਲਣਾ ਸੁੱਖ ਹੈ ਤੇ ਬਹਿੰਦਾ ਮਨਮੁੱਖ ਕੋਲ ਹੈ। ਖਿਆਲ ਬਣੀ ਦਾ ਮੈਂ ਜ਼ਰਾ ਅੱਗੇ ਵੱਧਦਾ ਚਾਹਣਾ।
ਮਨਮੁੱਖ ਸਿਓ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ, ਜੋ ਜੈਸੀ ਸੰਗਤ ਕਰੇ, ਸੋ ਤੈ ਸੋ ਫਲ ਖਾਏ।
ਸੰਗਤ ਨਾ ਕਰ, ਉਹਦੇ ਨੇੜੇ ਨਾ ਬਹਿ, ਉਹ ਛੂਤ ਦਾ ਰੋਗੀ ਹੈ। ਪਰ ਮੈਂ ਪੁੱਛਣਾ, ਸੱਜਣ ਠੱਗ ਨਾਲੋਂ ਵੀ ਜ਼ਿਆਦਾ ਛੂਤ ਦਾ ਰੋਗੀ ਹੈ? ਗੁਰਬਾਣੀ ਵਿੱਚੋਂ ਬਹੁਤ ਭੇਤ ਖੁੱਲ੍ਹਦੇ ਨੇ। ਸੱਜਣ ਠੱਗ ਨਾਲੋਂ ਜ਼ਿਆਦਾ ਰੋਗੀ ਹੈ, ਭੂਮੀ ਚੋਰ ਨਾਲੋਂ ਜ਼ਿਆਦਾ ਜ਼ਾਲਮ ਹੈ, ਕੌਡੇ ਰਾਕਸ਼ ਨਾਲੋਂ ਜ਼ਿਆਦਾ ਕਠੋਰ ਹੈ, ਮਲਕ ਭਾਗੋ ਨਾਲੋਂ ਜ਼ਿਆਦਾ ਹਉਮੈ ਵਿੱਚ ਗ੍ਰਸਿਆ ਹੋਇਆ। ਇਹ ਸਾਰੇ ਛੂਤ ਦੇ ਰੋਗੀ ਨੇ, ਸਾਰੇ ਹੀ ਰੋਗੀ ਨੇ, ਤੇ ਇੰਨੇ ਦੀਰਘ ਰੋਗੀ ਨੇ, ਇਹਨਾਂ ਨੂੰ ਚਿਹਰੇ ਤੋਂ ਦੇਖਣਾ ਹੀ ਕੋਈ ਪਸੰਦ ਨਹੀਂ ਕਰਦਾ। ਕੌਣ ਚਾਹੁੰਦਾ ਸੀ ਜਿਸ ਨੂੰ ਪਤਾ ਲੱਗ ਜਾਏ ਕਿ ਇਹ ਸੱਜਣ ਸੱਜਣ ਨਹੀਂ, ਠੱਗ ਹੈ? ਫਿਰ ਉਹਦੀ ਧਰਮਸ਼ਾਲਾ ਵਿੱਚ ਜਾ ਕੇ ਰਾਤ ਬਿਤਾਏ, ਦੇਖਣਾ ਹਰ ਪਹਿਲੂ ਵਿੱਚੋਂ ਕੁਛ ਮਿਲਦਾ ਹੈ। ਅਭੋਲ ਲੋਕ ਜਾਂਦੇ ਸਨ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਸੱਜਣ ਨਹੀਂ ਠੱਗ ਹੈ। ਇਹ ਚਿਹਰੇ ਤੋਂ, ਪਹਿਰਾਵੇ ਤੋਂ, ਲਿਬਾਸ ਤੋਂ, ਭੇਖ ਤੋਂ ਦਰਵੇਸ਼ ਹੈ, ਦਰਵੇਸ਼ ਦਿਸਦਾ, ਪਰ ਇਹ ਫਕੀਰ ਤੇ ਦਰਵੇਸ਼ ਨਹੀਂ, ਇਹ ਤੇ ਕਾਤਲ ਹੈ। ਪਤਾ ਨਹੀਂ ਕਿੰਨੇ ਕੁ ਮਨੁੱਖਾਂ ਦਾ ਖੂਨ ਪੀ ਪੀ ਕੇ ਇਸਨੇ ਆਪਣੀ ਦੇ ਵਧਾਈ ਹੈ। ਜਿਹੜਾ ਕੋਈ ਅਮੀਰ ਦੌਲਤਮੰਦ ਰਾਤ ਇਹਦੀ ਧਰਮਸ਼ਾਲਾ ਵਿੱਚ ਆ ਕੇ ਗੁਜ਼ਾਰਦਾ ਹੈ ਇਸ ਖਿਆਲੋਂ ਕਿ ਇੱਥੇ ਜ਼ਿਆਦਾ ਸੁਰੱਖਿਅਤ ਹੋਵਾਂਗਾ, ਇੱਕ ਦਰਵੇਸ਼ ਦੀ ਧਰਮਸ਼ਾਲਾ ਹੈ। ਰਾਤ ਸੌਖੀ ਕੱਟਾਂਗਾ, ਬਸ ਉਹ ਰਾਤ ਵੀ ਉਸਦੀ ਇੱਥੇ ਪੂਰੀ ਨਹੀਂ ਹੁੰਦੀ, ਮਾਰ ਕੇ ਖਤਮ ਕਰਕੇ ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕਿਸ ਨੂੰ ਪਤਾ ਸੀ, ਕੌਣ ਜਾਣਦਾ ਸੀ? ਤੇ ਅਣਜਾਣੇ ਲੋਕ ਰਾਤਾਂ ਆ ਕੇ ਕੱਟਦੇ ਸਨ ਤੇ ਕੱਟੇ ਜਾਂਦੇ ਸਨ, ਖਤਮ ਹੋ ਜਾਂਦੇ ਸਨ। ਐਸਾ ਮਨੁੱਖ ਕੋਈ ਅਣਜਾਣ ਹੀ ਉਹਦੀ ਸੰਗਤ ਕਰ ਸਕਦਾ, ਉਹਦੀ ਧਰਮਸ਼ਾਲਾ ਵਿੱਚ ਆ ਸਕਦਾ, ਜਾਣਕਾਰ ਨਹੀਂ ਆਉਂਦਾ, ਕੌਣ ਆਏਗਾ? ਭੂਮੀਏ ਚੋਰ ਦੇ ਘਰ ਉਹਦੇ ਨਾਲ ਦੋਸਤੀ ਪਾਉਣ ਵਾਲਾ ਕੋਈ ਐਸਾ ਹੀ ਹੋ ਸਕਦਾ ਜਾਂ ਤੇ ਬਿਲਕੁਲ ਕੰਗਾਲ ਹੋਵੇ, ਉਹਦੇ ਕੋਲ ਕੁਝ ਨਾ ਹੋਵੇ, ਤੇ ਜਾਂ ਭੂਮੀਏ ਤੋਂ ਅਣਜਾਣ ਹੋਵੇ, ਜਾਣਦਾ ਨਾ ਹੋਵੇ। ਕੰਗਾਲ ਚੋਰ ਨਾਲ ਦੋਸਤੀ ਪਾ ਲੈ, ਉਹਦਾ ਕੁਛ ਨਹੀਂ ਵਿਗੜਦਾ, ਉਹਦੇ ਕੋਲ ਕੀ ਹੈ ਜੋ ਉਸਨੇ ਲੈ ਜਾਣਾ? ਤੇ ਜਾਂ ਫਿਰ ਜਾਣਦਾ ਨਾ ਹੋਵੇ ਤਾਂ ਦੋਸਤੀ ਪਾ ਲੈ। ਕੌਂਡੇ ਰਾਕਸ਼ਸ ਦੇ ਵਿਹੜੇ ਉਹ ਜਾਵੇ ਜਿਹਨੂੰ ਆਪਣਾ ਜਨਮ, ਆਪਣਾ ਜੀਵਨ ਚੰਗਾ ਨਾ ਲੱਗਦਾ ਹੋਵੇ, ਜਿਹੜਾ ਆਤਮਘਾਤੀ ਹੋਵੇ, ਆਪਣੇ ਆਪ ਵਿੱਚ ਖਤਮ ਹੋਣਾ ਚਾਹੁੰਦਾ ਹੋਵੇ, ਜਿਹਨੂੰ ਜੀਵਨ ਨਾਲ ਮੋਹ ਨਾ ਹੋਵੇ, ਇਹ ਸਭ ਕੁਛ ਐਸਾ ਹੀ ਹੈ ਸੰਸਾਰ ਵਿੱਚ। ਪਰ ਤੱਕਣੇ ਖਿਆਲ ਕਰਿਓ, ਗੁਰੂ ਨਾਨਕ ਨਹੀਂ ਜਾਣਦਾ ਕਿ ਇਹ ਸੱਜਣ ਨਹੀਂ ਠੱਗ ਹੈ, ਨਹੀਂ ਜਾਣਦਾ। ਜੇ ਜਾਣਦਾ ਨਾ ਹੁੰਦਾ ਤਾਂ ਆਪਣੀ ਰਸਨਾ ਤੋਂ ਬਾਣੀ ਵਿੱਚ ਸੱਜਣ ਨੂੰ ਮੁਖਾਤਬ ਕਰਕੇ ਇਹ ਆਵਾਜ਼ ਨਾ ਦਿੰਦਾ। ਕਹਿਆ ਦਿਸੈ ਚਿਲਕਣਾ, ਭਾਈ ਸਾਹਿਬ ਭਾਈ ਗੁਰਦਾਸ ਉਸੇ ਸ਼ਬਦ ਦੀ ਐਗਜ਼ਾਮਪਲ ਦਿੰਦੇ ਨੇ ਤੇ ਗੁਰੂ ਬਾਣੀ ਵਿੱਚ ਕਹਿੰਦੇ ਨੇ, ਉੱਜਲ ਕੇ ਹਾਂ ਚਿਲਕਣਾ, ਉੱਜਲ ਕੇ ਹਾਂ ਚਿਲਕਣਾ, ਕੋਟਮ ਕਾਲੜੀ ਮਾਸ। ਉਹ ਸੱਜਣ ਤੇਰਾ ਜੀਵਨ ਦੁਨੀਆ ਲਈ ਬੇਪਛਾਣ ਹੋ ਸਕਦਾ ਹੈ, ਤੇਰਾ ਲਿਬਾਸ ਦੁਨੀਆ ਨੂੰ ਭੁਲੇਖਾ ਪਾ ਸਕਦਾ ਵੀ ਤੂੰ ਬੜਾ ਉਜਲਾ ਹੈ, ਬੜਾ ਉਜਲੇ ਜੀਵਨ ਵਾਲਾ ਹੈ, ਦਰਵੇਸ਼ ਹੈ ਨਾ। ਉਹ ਨਹੀਂ ਜਾਣਦਾ ਕਿ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ, ਅਣਜਾਣ ਲੋਕ ਤੇਰੀ ਧਰਮਸ਼ਾਲਾ ਵਿੱਚ ਆਉਂਦੇ ਨੇ, ਪਰ ਜਿਹੜੇ ਤੇਰੇ ਨਾਲ ਸੰਗਤ ਕਰਦੇ, ਨੇੜੇ ਹੋ ਬਹਿੰਦੇ ਨੇ ਨਾ, ਜਿਹੜੇ ਰਾਤ ਇੱਥੇ ਜੀਵਨ ਦੀ ਰਾਤ ਬਿਤਾਉਣਾ ਚਾਹੁੰਦੇ ਨੇ, ਉਹਨਾਂ ਦੀ ਹਾਲਤ ਇਹ ਹੁੰਦੀ ਹੈ, ਘੋਟਮ ਕਾਲੜੀ ਮਾਸ, ਨਾਲ ਲੱਗਣ ਵਾਲਾ ਕੱਪੜਾ ਕਾਲਾ ਹੋ ਜਾਂਦਾ ਹੈ, ਕਾਂਸੀ ਦੇ ਕਹਿ ਦੇ ਬਰਤਨ ਨਾਲ। ਕਹਿਣ ਲੱਗੇ ਤੇਰੀ ਹਾਲਤ ਇਹ, ਇਹਦਾ ਮਤਲਬ ਬਾਬਾ ਜਾਣਦਾ ਹੈ, ਇਹਦਾ ਮਤਲਬ ਬਾਬਾ ਜਾਣਦਾ ਹੈ ਸੱਜਣ ਕੌਣ ਹੈ। ਹੁਣ ਜਾਣਦਾ ਫਿਰ ਆ ਗਿਆ, ਆਹ ਗੱਲ ਦੇਖਣੀ ਹੈ। ਅੱਗੇ ਸੱਜਣ ਦੀ ਧਰਮਸ਼ਾਲਾ ਵਿੱਚ ਅਣਜਾਣ ਆਉਂਦੇ ਸਨ ਜਿਹੜੇ ਉਹਨੂੰ ਨਹੀਂ ਜਾਣਦੇ ਸਨ, ਅੱਗੇ ਸੱਜਣ ਦੀ ਧਰਮਸ਼ਾਲਾ ਵਿੱਚ ਉਹ ਭੋਲੇ ਲੋਕ ਆਉਂਦੇ ਸਨ
ਜਿਹੜੇ ਸੱਜਣ ਨੂੰ ਨਹੀਂ ਪਛਾਣਦੇ ਸਨ। ਪਰ ਅੱਜ ਬਾਬਾ ਉਹ ਆ ਗਿਆ ਜਿਹੜਾ ਸੱਜਣ ਨੂੰ ਜਾਣਦਾ, ਜਿਹੜਾ ਸੱਜਣ ਨੂੰ ਪਛਾਣਦਾ ਤੇ ਪਛਾਣ ਕੇ ਵੀ ਆ ਗਿਆ। ਲਓ ਇੱਥੇ ਰੁਕਣਾ ਚਾਹੁੰਦਾ, ਉਹਨੂੰ ਪਤਾ ਹੈ ਸੱਜਣ ਕੌਣ ਹੈ। ਸੱਜਣ ਦਰਵੇਸ਼ ਨਹੀਂ, ਸੱਜਣ ਠੱਗ ਹੈ, ਸੱਜਣ ਫਕੀਰ ਨਹੀਂ, ਸੱਜਣ ਕਾਤਲ ਹੈ। ਪਛਾਣ ਕੇ ਵੀ ਆ ਗਏ। ਦੂਜਿਆਂ ਨੂੰ ਇਹ ਗੱਲ ਸਮਝਾਉਣ ਵਾਲਾ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਆਪ ਨਹੀਂ ਭੱਜਦਾ। ਗੱਲਾਂ ਦੋਨੋਂ ਪਾਣੀ ਵਿੱਚ ਨੇ। ਇਹਦੇ ਵਿੱਚੋਂ ਇੱਕ ਸੂਝ ਲੈਣੀ ਹੈ। ਦੂਜਿਆਂ ਨੂੰ ਇਹ ਗੱਲ ਸਮਝਾਉਣ ਵਾਲਾ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਜਿਹੜਾ ਦੁਨੀਆਂ ਨੂੰ ਇਹ ਸਮਝਾਉਂਦਾ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ, ਸਾਕਤ ਸੰਗ ਨਾ ਕੀਜੀਏ ਜਾਣਤੇ ਹੋਏ ਬਿਨਾ, ਬਰਬਾਦੀ ਹੋ ਜਾਂਦੀ ਹੈ, ਜੀਵਨ ਖਤਮ ਹੋ ਜਾਂਦਾ ਹੈ, ਵਿਨਾਸ਼ ਹੋ ਜਾਂਦਾ ਹੈ। ਇਸ ਲਈ ਬੁਰੇ ਪੁਰਸ਼ ਦੀ ਜਿੱਥੋਂ ਜੀਵਨ ਵਿਨਾਸ਼ ਹੁੰਦਾ ਹੋਵੇ ਉੱਥੇ ਨਾ ਜਾਏ। ਦੂਜਿਆਂ ਨੂੰ ਇਹ ਗੱਲ ਸਮਝਾਉਣ ਵਾਲਾ ਬਾਬਾ ਆਪ ਜਾਣਦਾ ਹੈ ਕਿ ਇੱਥੇ ਕਈ ਆਏ ਤੇ ਵਿਨਾਹ ਹੋ ਗਏ। ਕੋਈ ਰਾਤ ਕੱਟਣ ਆਇਆ, ਪੂਰੀ ਰਾਤ ਵੀ ਇੱਥੇ ਨਾ ਬਿਤਾ ਸਕਿਆ, ਬਾਬਾ ਜਾਣਦਾ ਹੈ। ਤੇ ਜਾਣਦੇ ਹੋਇਆਂ ਜਾ ਬੈਠਾ ਉਸੇ ਧਰਮਸ਼ਾਲਾ ਵਿੱਚ। ਬਾਬਾ ਜਾਣਦਾ ਹੈ ਭੂਮੀਆਂ ਚੋਰ ਹੈ, ਪਰ ਜਾਣਦੇ ਹੋਏ ਵੀ ਉਹਦੇ ਨਾਲ ਦੋਸਤੀ ਪਾ ਬੈਠਾ ਹੈ। ਆ ਫਰਕ ਹੈ। ਕਿਉਂ? ਕਿਉਂਕਿ ਜੇ ਵੈਦ ਵੀ ਰੋਗੀ ਕੋਲੋਂ ਨਫ਼ਰਤ ਕਰਨ ਲੱਗ ਪਏ, ਇੱਥੇ ਰੁਕਣਾ ਚਾਹੁੰਦਾ। ਜੇ ਡਾਕਟਰ ਵੀ ਰੋਗੀ ਕੋਲੋਂ ਪਰਹੇਜ਼ ਕਰਨ ਲੱਗ ਪਏ, ਰੋਗੀ ਕਿੱਥੇ ਜਾਏਗਾ? ਕਦੀ ਜਿਹਨਾਂ ਬੱਚਿਆਂ ਨੇ, ਜਿਹੜੇ ਨੌਜਵਾਨ ਮੈਡੀਕਲ ਕਰਦੇ ਨੇ, ਉਹਨਾਂ ਕੋਲੋਂ ਪੁੱਛਿਓ, ਉਹਨਾਂ ਨੂੰ ਨਿਰੀਆਂ ਦਵਾਈਆਂ ਹੀ ਨਹੀਂ ਸਮਝਾਈਆਂ ਜਾਂਦੀਆਂ। ਉਹਨਾਂ ਨੂੰ ਕੇਵਲ ਤੇ ਕੇਵਲ ਮਨੁੱਖ ਦੇ ਸਰੀਰ ਦੀ ਬਣਤਰ ਹੀ ਨਹੀਂ ਸਮਝਾਈ ਜਾਂਦੀ, ਉਹਨਾਂ ਨੂੰ ਕੇਵਲ ਫਿਜ਼ੀਕਲ ਸਟਰਕਚਰ ਹੀ ਨਹੀਂ ਸਮਝਾਇਆ ਜਾਂਦਾ, ਉਹਨਾਂ ਨੂੰ ਆਚਰਨ ਵੀ ਸਿਖਾਇਆ ਜਾਂਦਾ ਹੈ, ਉਹਨਾਂ ਨੂੰ ਉਹਨਾਂ ਦੀਆਂ ਜੀਵਨ ਦੀਆਂ ਡਿਊਟੀਆਂ ਵੀ ਸਮਝਾਈਆਂ ਜਾਂਦੀਆਂ ਨੇ। ਪੜ੍ਹਿਓ, ਜੇ ਡਾਕਟਰ ਬਣਨਾ ਤਾਂ ਕਿਸੇ ਰੋਗੀ ਦੇ ਨੇੜੇ ਜਾਣ ਤੋਂ ਨਫ਼ਰਤ ਨਾ ਕਰਿਓ। ਖਾਣਾ ਖਾ ਰਹੇ ਹੋਵੋ, ਕਿਸੇ ਰੋਗੀ ਦੇ ਹਾਏ ਦੀ ਆਵਾਜ਼ ਸੁਣ ਲਓ, ਬਸ ਉਹ ਖਾਣੇ ਦੀ ਬੁਰਕੀ ਤੁਹਾਡੇ ਅੰਦਰ ਨਹੀਂ ਲੰਘਣੀ ਚਾਹੀਦੀ, ਛੱਡ ਕੇ ਪਹਿਲਾਂ ਉਹਦੀ ਸਾਰ ਲਓ। ਇਹ ਗੱਲ ਵੱਖਰੀ ਹੈ। ਅਜੋਕੀ ਪਦਾਰਥਵਾਦ ਦੀ ਦੁਨੀਆਂ ਵਿੱਚ ਐਸਾ ਆਚਰਨ ਨਹੀਂ ਮਿਲਦਾ, ਨਹੀਂ ਮਿਲਦਾ। ਅੱਜ ਡਾਕਟਰ ਵੀ ਵਿਕਾਊ ਹੈ, ਦਵਾਈਆਂ ਵੀ ਵਿਕਾਊ ਨੇ, ਜੀਵਨ ਦਾ ਆਚਰਨ ਵੀ ਵਿਕਾਊ ਹੈ, ਹਰ ਇੱਕ ਚੀਜ਼ ਸੇਲ 'ਤੇ ਲੱਗੀ ਹੋਈ ਹੈ। ਕਿਹੜਾ ਕੋਈ ਕਿੰਨੀ ਜ਼ਿਆਦਾ ਕੀਮਤ ਦੇ ਸਕਦਾ ਹੈ? ਅਸੀਂ ਆਏ ਦਿਨ ਸਕਰੀਨ 'ਤੇ ਵੀ ਦੇਖ ਰਹੇ ਹਾਂ ਸੰਸਾਰ ਦੀ ਹਾਲਤ ਕੀ ਹੈ। ਪਰ ਇੱਕ ਖਿਆਲ ਕਰਿਓ, ਆਚਰਨ ਡਾਕਟਰ ਦਾ ਇਹੋ ਗੱਲ ਸਮਝਾਉਂਦਾ ਹੈ, ਦਿਖਾਉਂਦਾ ਹੈ ਕਿ ਤੂੰ ਕਿਸੇ ਰੋਗੀ ਕੋਲੋਂ ਨਫ਼ਰਤ ਨਹੀਂ ਕਰਨੀ। ਜਿੰਨਾ ਮਰਜ਼ੀ ਅਸਾਧ ਰੋਗ ਹੋਵੇ, ਜਿਹਨੂੰ ਘਰ ਦੇ ਜੀਵ ਵੀ ਨਾ ਛੋਹਣਾ ਚਾਹੁੰਦੇ ਹੋਣ, ਡਾਕਟਰ ਉਸਨੂੰ ਵੀ ਹੱਥ ਪਾਉਣ ਤੋਂ ਸੰਕੋਚ ਨਹੀਂ ਕਰਦਾ। ਵੈਦ ਜੀ ਹੋਇਆ
ਤੇ ਬਾਬਾ ਕੀ ਹੈ?
ਮੈਂ
ਡਾਕਟਰ।
ਹੁਣ ਜੇ ਵੈਦ ਵੀ ਉਸ ਸੱਜਣ ਠੱਗ ਕੋਲੋਂ ਨਫ਼ਰਤ ਕਰਨ ਲੱਗ ਪਏ, ਇੱਕ ਖਿਆਲ ਕਰਿਓ, ਸਾਡੇ ਮਨਾਂ ਵਿੱਚ ਆਮ ਕਰਕੇ ਇਹ ਹੈ, ਜਿਹੜਾ ਮਨੁੱਖ ਚੰਗਾ ਗੁਰਮੁਖ ਗੁਰਸਿੱਖ ਅੰਮ੍ਰਿਤਧਾਰੀ ਹੋ ਜਾਏ ਨਾ, ਦੂਜੇ ਨੂੰ ਕੋਲ ਨਹੀਂ ਬਿਠਾਉਣਾ ਚਾਹੁੰਦਾ।
ਨਫ਼ਰਤ ਕਰਦਾ ਹੈ, ਉਹਨੂੰ ਇਹ ਡਰ ਹੁੰਦਾ ਕਿਸੇ ਦੀ ਸੰਗਤ ਵਿੱਚੋਂ ਕਿਤੇ ਬੁਰਾਈਆਂ ਨਾ ਮਿਲਣ, ਕੋਈ ਐਸੀ ਸਿੱਖਿਆ ਨਾ ਮਿਲ ਜਾਏ। ਭਲਿਆ, ਤੈਨੂੰ ਆਪਣੀ ਸਟਰੈਂਥ ਅਤੇ ਆਪਣੀ ਸੋਚ 'ਤੇ ਕੋਈ ਭਰੋਸਾ ਨਹੀਂ ਜਿਹੜੀ ਤੈਨੂੰ ਗੁਰੂ ਨਾਨਕ ਕੋਲੋਂ, ਗੁਰੂ ਦਸਮ ਪਾਤਸ਼ਾਹ ਕੋਲੋਂ ਮਿਲੀ ਹੈ? ਕੋਈ ਵਿਸ਼ਵਾਸ ਨਹੀਂ ਤੈਨੂੰ? ਗੁਰੂ ਨੇ ਸਿੱਖ ਨੂੰ ਗੁਰੂ ਦਾ ਲਫ਼ਜ਼ ਨਾਲ ਕਿਉਂ ਵਰਤਿਆ? ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਤੇਰੇ ਵਿੱਚ ਉਹ ਗੁਰੂ ਵਾਲੀ ਸਟਰੈਂਥ ਰੱਖੀ ਸੀ ਅਤੇ ਤਾਂ ਹੀ ਆਖਿਆ ਸੋ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹੋਂ ਕਰੋ ਨਿਵਾਸ। ਕਿਸੇ ਐਸੇ ਭਟਲੇ ਭੁੱਲੇ ਅਤੇ ਭਟਕੇ ਹੋਏ ਮਨੁੱਖ ਕੋਲੋਂ ਨਫ਼ਰਤ ਨਾ ਕਰ। ਤੇਰੇ ਵਿੱਚ ਆਪਣੇ ਵਿੱਚ ਇਹ ਮਜ਼ਬੂਤੀ ਹੋਵੇ ਕਿ ਉਹਦਾ ਰੋਗ ਤੈਨੂੰ ਨਾ ਲੱਗੇ, ਤੇਰੀ ਅਰੋਗਤਾ ਉਹਦੇ ਤੱਕ ਪੁੱਜ ਜਾਏ। ਲਓ, ਆਹ ਤਾਂ ਫਰਕ ਹੈ ਸਿੱਖ ਦਾ ਅਤੇ ਆਮ ਸਮਾਜ ਦਾ। ਜੇ ਅਜੇ ਤੇਰੇ ਵਿੱਚ ਇਹ ਕਮਜ਼ੋਰੀ ਆ ਗਈ ਕਿ ਤੂੰ ਕਿਸੇ ਦੇ ਥੋੜ੍ਹੇ ਜਿਹੇ ਉਪਰਾਲੇ ਨਾਲ, ਕਿਸੇ ਦੇ ਥੋੜ੍ਹੇ ਜਿਹੇ ਪ੍ਰੇਰਨਾ ਨਾਲ ਸਿੱਖੀ ਤੋਂ ਦੂਰ ਹੋ ਗਏ ਹੋ, ਸਿੱਖੀ ਭੁਲਾ ਬੈਠੇ ਹੋ, ਗੁਰੂ ਦੀ ਅਗਵਾਈ ਭੁੱਲ ਬੈਠੋ, ਤਾਂ ਇਹਦਾ ਮਤਲਬ ਤੂੰ ਆਪ ਖੁਦ ਕਮਜ਼ੋਰ ਹੈ। ਲੇਕਿਨ ਗੁਰੂ ਨੇ ਤੈਨੂੰ ਡਾਕਟਰ ਵੈਦ ਦੀ ਡਿਗਰੀ ਦਿੱਤੀ ਹੈ ਅਤੇ ਆਖ ਦਿੱਤਾ ਹੈ ਗੁਰੂ ਸਿੱਖ, ਸਿੱਖ ਗੁਰੂ ਹੈ। ਅਤੇ ਵੈਦ ਦੀ ਨਿਸ਼ਾਨੀ ਇਹ ਹੈ, ਉਹ ਕਿਸੇ ਰੋਗੀ ਕੋਲੋਂ ਨਫ਼ਰਤ ਨਹੀਂ ਕਰਦਾ, ਦੂਰ ਨਹੀਂ ਜਾਂਦਾ। ਉਹਨੇ ਤਾਂ ਅਨੇਕਾਂ ਰੋਗੀਆਂ ਦੇ ਰੋਗ ਦੂਰ ਕੀਤੇ ਨੇ। ਸਿੱਖਾ, ਤੇਰੀ ਸੰਗਤ ਵਿੱਚ ਇਹ ਸ਼ਕਤੀ ਹੋਣੀ ਚਾਹੀਦੀ ਹੈ ਕਿ ਤੇਰੀ ਸੰਗਤ ਕਰਕੇ ਜਦੋਂ ਤੂੰ ਜਿਹਦੇ ਕੋਲ ਵੀ ਬੈਠੇ ਤੂੰ ਰੋਗੀ ਨਾ ਹੋਵੇ, ਕੋਈ ਮਨਮੁੱਖ ਗੁਰਮੁਖ ਬਣ ਜਾਏ। ਬਸ ਆਹ ਫਰਕ ਹੈ। ਬਾਬੇ ਨੂੰ ਪਤਾ ਹੈ, ਉਹ ਭੁੱਲਿਆ ਹੋਇਆ ਨਹੀਂ, ਉਹ ਜਾਣਦਾ ਸੱਜਣ ਠੱਗ ਹੈ, ਕੌਂਡਾ ਰਾਕਸ਼ ਹੈ, ਭੂਮੀਆਂ ਚੋਰ ਹੈ, ਪਰ ਆਪ ਚਲਾ ਜਾਂਦਾ ਹੈ, ਆਪੇ ਜਾਂਦਾ ਹੈ। ਉੱਥੇ ਜਾ ਕੇ ਬਾਬਾ ਥੋੜ੍ਹਾ ਰੋਗੀ ਹੁੰਦਾ, ਸੱਜਣ ਠੱਗ ਅਰੋਗ ਹੋ ਜਾਂਦਾ ਹੈ। ਕਿਉਂ ਭਲਾ ਬਾਬਾ ਰੋਗੀ ਕਿਉਂ ਨਹੀਂ ਹੁੰਦਾ? ਭਲਾ ਅਸੀਂ ਜੇ ਕਿਸੇ ਐਸੇ ਮਨੁੱਖ ਕੋਲ ਬੈਠੀਏ ਤਾਂ ਆਪਣੇ ਆਪ ਨੂੰ ਕਿਵੇਂ ਮਜ਼ਬੂਤ ਰੱਖੀਏ ਕਿ ਸਾਡੀ ਸੰਗਤ ਵਿੱਚ, ਉਹਦੀ ਸੰਗਤ ਵਿੱਚ ਬੈਠ ਕੇ ਉਹ ਬਦਲੇ, ਅਸੀਂ ਨਾ ਬਦਲੀਏ? ਕਿਉਂਕਿ ਜਾਣਾ ਤਾਂ ਪੈਣਾ, ਗੁਰੂ ਨਾ ਜਾਏ ਪ੍ਰੈਸਕ੍ਰਿਪਸ਼ਨ ਹੀ ਕੌਣ ਲਿਖੇ? ਦਵਾਈਆਂ ਤਾਂ ਕੈਮਿਸਟ 'ਤੇ ਬੜੀਆਂ ਮਿਲ ਜਾਂਦੀਆਂ, ਢੇਰ ਲੱਗੇ ਪਏ, ਪਰ ਜੇ ਕੈਮਿਸਟ ਤੋਂ ਦਵਾਈ ਲੈ ਕੇ ਦੁਨੀਆ ਦਾ ਹਰ ਮਨੁੱਖ ਅਰੋਗ ਹੋ ਸਕਦਾ ਹੋਵੇ ਤਾਂ ਡਾਕਟਰਾਂ ਦੀ ਲੋੜ ਕੀ? ਅੱਜ ਇਸ ਜ਼ਮਾਨੇ ਅੰਦਰ ਸਭ ਤੋਂ ਮਹਿੰਗਾ ਸਬਜੈਕਟ ਹੈ ਮੈਡੀਕਲ, ਲੋਕ ਕਿਉਂ ਪੜ੍ਹਨ? ਕੀ ਲੋੜ ਹੈ ਲੋਕ ਪੜ੍ਹਨ ਦੀ? ਕਿਉਂਕਿ ਦਵਾਈਆਂ ਬੜੀਆਂ ਨੇ ਮੈਡੀਕਲ ਸਟੋਰਾਂ 'ਤੇ ਪਈਆਂ, ਕਿਸੇ ਕੰਮ ਨਹੀਂ ਜੇ ਕੋਈ ਪ੍ਰੈਸਕ੍ਰਿਪਸ਼ਨ ਨਾ ਲਿਖੇ, ਜੇ ਕੋਈ ਇਹ ਸਾਬਤ ਨਾ ਕਰੇ ਕਿ ਤੈਨੂੰ ਕਿਹੜੀ ਦਵਾਈ ਦੀ ਲੋੜ ਹੈ। ਗੁਰੂ ਨੇ ਵੀ ਬਾਣੀ ਅੰਦਰ ਇਹ ਗੱਲ ਕਹਿ ਦਿੱਤੀ, ਕਹਿਣ ਲੱਗੇ ਨਾਮ ਅਵਖਦ ਸਭ ਘਟ ਹੈ ਭਾਈ। ਨਾਮ ਵੀ ਇੱਕ ਦਵਾਈ ਹੈ ਤੇ ਹੈ ਵੀ ਸਾਰਿਆਂ ਥਾਂ ਦੇ ਹਿਰਦੇ ਵਿੱਚ, ਸਾਰਿਆਂ ਦੇ ਅੰਦਰ, ਨਾਮ ਬਿਨਾਂ ਕੁਝ ਹੈ ਹੀ ਨਹੀਂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜੋ ਕੁਝ ਸੰਸਾਰ ਮੰਦਰ ਮੈਂ ਦੇਖ ਰਿਹਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਹਰ ਇੱਕ ਚੀਜ਼ ਨਾਮ ਦੇ ਸਹਾਰੇ ਖਲੋਤੀ। ਨਾਮ ਤੇ ਤੇਰੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ। ਨਾਮ ਅਵਖਦ ਸਭ ਘਟ ਹੈ ਭਾਈ, ਬੜੇ ਮੈਡੀਕਲ ਸਟੋਰ ਨੇ, ਅਸੀਂ ਤੁਸੀਂ ਸਾਰੇ ਮੈਡੀਕਲ ਸਟੋਰ ਆ, ਸਾਰਿਆਂ ਦੇ ਵਿੱਚ ਨਾਮ ਹੈ ਪਰ ਨਹੀਂ ਅਸਰ ਕਰ ਰਿਹਾ। ਕਿਉਂ? ਕਿਉਂਕਿ ਪ੍ਰੈਸਕ੍ਰਿਪਸ਼ਨ ਕਿਸੇ ਨੇ ਨਹੀਂ ਲਿਖੀ, ਇਹਨੂੰ ਕਿਵੇਂ ਖਾਣਾ ਹੈ, ਕਿੰਨੀ ਕਿੰਨੀ ਦੇਰ ਬਾਅਦ ਖਾਣਾ ਹੈ, ਕੀ ਡੋਜ਼ ਹੈ ਇਹਦੀ, ਕਿਹੜਾ ਇਹਦੇ ਨਾਲ ਪਥ ਪਰਹੇਜ਼ ਹੈ, ਇਹਦੇ ਨਾਲ ਜੀਵਨ ਦੀ ਜਾਂਚ ਕੀ ਹੈ, ਇਹ ਸਾਰੀ ਗੱਲ ਤਾਂ ਗੁਰੂ ਨੇ ਸਮਝਾਉਣੀ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ, ਨਾਮ ਅਵਖਦ ਸਭ ਘਟ ਹੈ ਭਾਈ, ਨਾਮ ਅਵਖਦ ਸਭ ਘਟ ਹੈ ਭਾਈ, ਗੁਰਪੂਰੇ ਬਿਨ ਵਿਧ ਨਾ ਬਣਾਈ। ਪੂਰੇ ਗੁਰੂ ਬਿਨਾਂ ਕਿਸੇ ਨੇ ਅੰਦਰ ਬੈਠੇ ਨਾਮ ਦੀ ਵੀ ਵਿਧੀ ਨਾ ਬਣਾਈ। ਇਸ ਲਈ ਗੁਰੂ ਨੇ ਹੀ ਤੇਰੀ ਬਿਮਾਰੀ ਨੂੰ ਡਾਇਗਨੋਸ ਕਰਨਾ ਹੈ, ਉਹਨੇ ਇਹ ਫੈਸਲਾ ਦੇਣਾ ਕਿ ਇਹਨੂੰ ਨਾਮ ਸੇਵਾ ਸਿਮਰਨ ਨਾਲ ਕਿਵੇਂ ਜੋੜਨਾ ਹੈ। ਤੇ ਵੈਦ ਜਿਹੜਾ ਹੈ ਉਹ ਕਦੇ ਰੋਗੀ ਕੋਲੋਂ ਪਰਹੇਜ਼ ਨਹੀਂ ਕਰ ਸਕਦਾ, ਰੋਗੀ ਕੋਲੋਂ ਨਫ਼ਰਤ ਨਹੀਂ ਕਰ ਸਕਦਾ। ਹਾਂ, ਉਹਨੇ ਆਪ ਅਰੋਗ ਰਹਿਣਾ ਅਤੇ ਰੋਗੀ ਤੋਂ ਨਫ਼ਰਤ ਵੀ ਨਹੀਂ ਕਰਨੀ। ਜਿਹਨੂੰ ਦੁਨੀਆਂ ਦੇ ਲੋਕ ਨਾ ਛੋਹਦੇ ਹੋਣ ਉੱਥੇ ਵੀ ਜਾਣਾ ਪਰ ਆਪ ਅਰੋਗ ਰਹਿਣਾ। ਇਸੇ ਲਈ ਕਿਉਂ? ਕਿਉਂਕਿ ਉਹ ਹਰ ਰੋਗੀ ਦੇ ਕੋਲ ਰਹਿੰਦਾ ਹੋਇਆ ਆਪਣੇ ਹੱਥ ਸਾਫ਼ ਰੱਖਦਾ। ਅੱਜ ਕੱਲ੍ਹ ਤਾਂ ਗਲਵਜ਼ ਪਾਉਣ ਲੱਗ ਪਏ ਨੇ, ਹਰ ਇੱਕ ਰੋਗੀ ਦੇ ਟੈਸਟ ਤੋਂ ਬਾਅਦ ਗਲਵਜ਼ ਸੁੱਟ ਦੇਣੇ ਨੇ, ਨਵੇਂ ਪਾ ਲੈਣੇ, ਨਹੀਂ ਤਾਂ ਹੱਥ ਧੋਣੇ ਪੈਂਦੇ ਨੇ, ਹੱਥ ਧੋਣੇ ਪੈਂਦੇ ਨੇ। ਔਰ ਗੁਰੂ ਨੇ ਕੈਸਾ ਖੂਬਸੂਰਤ ਜੀਵਨ ਦਿੱਤਾ, ਕਹਿਣ ਲੱਗੇ ਜੇ ਤੂੰ ਸੰਸਾਰ ਵਿੱਚ ਰਹਿਣਾ ਹੈ ਤਾਂ ਮੈਂ ਕਹਿਣਾ ਇਹ ਸੰਸਾਰ ਰੋਗੀ ਹੈ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਸੰਸਾਰ ਰੋਗੀ, ਸੰਸਾਰ ਰੋਗੀ ਨਾਮ ਦਾਰੂ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਜੋ ਜੋ ਦਿਸੇ ਸੋ ਸੋ ਰੋਗੀ। ਕਹਿਣ ਲੱਗੇ ਸੰਸਾਰ ਰੋਗੀ ਹੈ। ਇਸੇ ਲਈ ਦੁਨੀਆਂ ਦੇ ਉਹ ਲੋਕ ਜਿਹੜੇ ਆਪਣੇ ਆਪ ਵਿੱਚ ਕਮਜ਼ੋਰ ਸਨ ਉਹਨਾਂ ਸੰਸਾਰ ਛੱਡ ਦਿੱਤਾ, ਉਹਨਾਂ ਆਖਿਆ ਰੋਗੀ ਸੰਸਾਰ ਵਿੱਚ ਕੀ ਰਹਿਣਾ ਹੈ, ਛੱਡ ਦਿੱਤਾ। ਗੁਰੂ ਨੇ ਆਖਿਆ ਭਲਿਆ, ਸੰਸਾਰ ਛੱਡਣਾ ਨਹੀਂ, ਇਸ ਰੋਗੀ ਸੰਸਾਰ ਨੂੰ ਤੰਦਰੁਸਤ ਕੌਣ ਕਰੇਗਾ। ਇਸ ਲਈ ਸੰਸਾਰ ਛੱਡਣਾ ਨਹੀਂ, ਹਾਂ ਮੈਂ ਤੈਨੂੰ ਇੱਕ ਐਂਟੀਬੈਕਟੀਰੀਆ ਸੋਪ ਦੇਣਾ। ਸੰਸਾਰ ਵਿੱਚ ਰਹਿੰਦੇ ਹਾਂ, ਦਿਨ ਰਾਤ ਸੁਬਾ ਸ਼ਾਮ ਧੋ ਲਿਆ ਕਰ, ਆਪਾਂ ਰੋਜ਼ ਪੜ੍ਹਨੇ ਹਾਂ, ਭਰੀਏ ਹੱਥ ਪੈਰ ਧਨ ਦੇਹੇ, ਗੁਰੂ ਨਾਨਕ ਆਖਦੇ ਨੇ, ਭਰੀਏ ਹੱਥ ਪੈਰ ਧਨ ਦੇ, ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਲੈ ਇਹੋ ਦਿਨ ਰਾਤ ਆਪਣੇ ਆਪ ਨੂੰ ਸਾਫ਼ ਰੱਖੇ, ਸਵੇਰ ਸ਼ਾਮ ਦਾ ਨਿਤਨੇਮ, ਜੇ ਤੇਰੇ ਜੀਵਨ ਨੂੰ ਰੋਗ ਤੋਂ ਨਹੀਂ ਬਚਾ ਸਕਦਾ ਤਾਂ ਫਿਰ ਕੌਣ ਬਚਾਏਗਾ। ਜੇ ਸਵੇਰ ਸ਼ਾਮ ਦਾ ਨਿਤਨੇਮ ਤੈਨੂੰ ਇਸ ਸੰਸਾਰ ਵਿੱਚ ਸੁਰੱਖਿਅਤ ਨਹੀਂ ਰੱਖ ਸਕਦਾ ਤਾਂ ਕੌਣ ਰੱਖੇਗਾ। ਬਸ ਇਹ ਐਂਟੀਬੈਕਟੀਰੀਆ ਸੋਪ ਹੈ, ਇੱਕ ਐਸਾ ਡਿਟੋਲ ਹੈ ਜਿਹਨੂੰ ਦਿਨ ਰਾਤ ਵਰਤਦਾ ਰਹੋ, ਇਸ ਰੋਗੀ ਸੰਸਾਰ ਵਿੱਚ ਰਹਿ ਤੇ ਰਹਿ ਕੇ ਇਸ ਸੰਸਾਰ ਰੋਗੀ ਦਾ ਇਲਾਜ ਕਰ। ਐਸੀ ਤਰਕੀਬ ਬਾਬੇ ਕੋਲ ਸੀ, ਇਸੇ ਲਈ ਬਾਬਾ ਕੇਵਲ ਫਕੀਰ, ਕੇਵਲ ਦਰਵੇਸ਼, ਕੇਵਲ ਪੈਗੰਬਰ ਨਹੀਂ ਬਲਕਿ ਸੰਸਾਰ ਲਈ ਇੱਕ ਵੈਦ, ਇੱਕ ਡਾਕਟਰ ਹੋ ਨਿਬੜਿਆ। ਤੇ ਗੁਰੂ ਨੂੰ ਇਹ ਗੱਲ ਬਾਣੀ ਵਿੱਚ ਵੀ ਆਖਣੀ ਪਈ, ਕਹਿਣ ਲੱਗੇ
ਜੋ ਜੋ ਦਿਸੇ ਜੋ ਜੋ ਦਿਸੇ ਸੋ ਸੋ ਰੋਗੀ, ਪਰ ਰੋਗ ਰਹਿਤ ਮੇਰਾ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ, ਮੇਰਾ ਬੈਦ ਗੁਰੂ, ਮੇਰਾ ਬੈਦ ਗੁਰੂ ਗੋਬਿੰਦਾ। ਹਰ ਹਰ ਨਾ ਔਖ ਦੁਮੁਖ ਦੇਵੈ, ਹਰ ਹਰ ਨਾ ਔਖ ਦੁਮੁਖ ਦੇਵੈ, ਕਾਟੇ ਜਮਕੀ ਹੰਦਾ। ਕਾਟੇ ਜਮਕੀ ਹੰਦਾ, ਹਰ ਹਰ ਨਾ ਔਖ ਦੁਮੁਖ ਦੇਵੈ, ਕਾਟੇ ਜਮਕੀ ਫੰਦਾ, ਕਾਟੇ ਜਮਕੀ ਫੰਦਾ। ਮੇਰਾ ਬੈਦ ਗੁਰੂ, ਮੇਰਾ ਬੈਦ ਬੈਦ ਗੁਰੂ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ
ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਗੁਰੂ ਵੈਦ ਹੈ, ਡਾਕਟਰ ਵਾਲਾ ਉਹਦਾ ਆਚਰਨ ਹੈ, ਉਹਦੀ ਤਰਤੀਬ ਹੈ। ਉਹ ਸੰਸਾਰ ਰੋਗੀ ਕੋਲੋਂ ਨਫ਼ਰਤ ਨਹੀਂ ਕਰਦਾ, ਘਰ ਬਾਰ ਛੱਡ ਕੇ ਜੰਗਲਾਂ ਵਿੱਚ ਨਹੀਂ ਜਾਂਦਾ। ਉਹ ਗ੍ਰਹੀ ਹੋ ਕੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਦੂਜਿਆਂ ਨੂੰ ਆਰੋਗ ਕਰਨ ਦੀ ਸ਼ਕਤੀ ਰੱਖਦਾ ਹੈ, ਅਤੇ ਐਸਾ ਹੀ ਗੁਰੂ ਨਾਨਕ ਨੇ ਕਰ ਵਿਖਾਇਆ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੇ, ਕਾਟੇ ਜਮਕੀ ਫੰਦਾ। ਇਹਨਾਂ ਲਫਜ਼ਾਂ ਨਾਲ ਖਮਾ ਦਾ ਜਾ ਚਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।